ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਸੰਤ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਸੋ ਇਸ ਪ੍ਰਕਾਰ ਬਸੰਤ ਮਹੱਲਾ ਪਹਿਲਾ ਪਾਵਨ ਬਚਨ ਫਰਮਾਇਆ ਹੈ ਸਤਿਗੁਰਾਂ ਨੇ, ਦੁਬਿਧਾ ਦੁਰਮਤ ਅੰਧਲੀ ਕਾਰ, ਮਨਮੁਖ ਭਰਮ ਹੈ ਮੱਝ ਗੁਬਾਰ। ਦੁਬਿਧਾ ਤੋਂ ਭਾਵ ਦਵੈਤ ਕਰਕੇ ਖੋਟੀ ਮਤ ਵਾਲੇ ਜੀਵ ਜਿਹੜੇ ਹੈ ਉਹ ਅੰਨੀਕਾਰ ਕਰਦੇ ਹਨ, ਕਿਉਂਕਿ ਮਨਮੁਖ ਜਿਹੜੇ ਬੰਦੇ ਹੈ ਉਹ ਅਗਿਆਨ ਦੇ ਗੁਬਾਰ ਹੁੰਦਾ, ਹਨੇਰੇ ਵਿੱਚ ਭਰਮ ਹੈ, ਭਟਕਦੇ ਫਿਰਦੇ ਹਨ। ਮਨ ਅੰਧਲਾ ਅੰਧਲੀ ਮਤ ਲਾਗੈ, ਗੁਰ ਕਰਨੀ ਬਿਨ ਭਰਮ ਨਾ ਭਾਗੈ ਰਹਾਉ। ਜਿਨ੍ਹਾਂ ਦਾ ਮਨ ਅੰਨਾ ਹੈ ਉਹ ਅੰਨੀ ਅਕਲ ਦੇ ਮਗਰ ਲੱਗੇ ਹੋਏ ਹਨ। ਸੋ ਗੁਰ ਤੋਂ ਭਾਵ ਵੱਡੀ ਨਿਸ਼ਕਾਮ ਕਰਨੀ ਦੇ ਕੀਤੇ ਬਿਨਾਂ ਭਰਮ ਦੂਰ ਨਹੀਂ ਹੁੰਦਾ, ਗੁਰਾਂ ਦੀ ਦੱਸੀ ਹੋਈ ਕਰਨੀ ਦੇ ਕੀਤੇ ਬਿਨਾਂ ਭਰਮ ਦੂਰ ਨਹੀਂ ਹੁੰਦਾ। ਇਸ ਕਰਕੇ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਮਨਮੁਖ ਅੰਧਲੇ ਗੁਰਮਤ ਨਾ ਭਾਈ, ਪਸ਼ੂ ਭਏ ਅਭਿਮਾਨ ਨਾ ਜਾਈ। ਸੋ ਜਿਹੜੇ ਅੰਨੇ ਮਨਮੁੱਖ ਹਨ ਉਹਨਾਂ ਨੂੰ ਗੁਰਮਤ ਚੰਗੀ ਨਹੀਂ ਲੱਗਦੀ, ਉਹ ਪਸ਼ੂਆਂ ਵਾਂਗ ਬੇਸਮਝ ਹੋ ਰਹੇ ਹਨ, ਉਹਨਾਂ ਦੇ ਅੰਦਰੋਂ ਅਭਿਮਾਨ ਹੁੰਦਾ, ਹੰਕਾਰ ਨਹੀਂ ਜਾਂਦਾ। ਲੱਖ ਚੌਰਾਸੀ ਹੀ ਜੀ ਜੰਤ ਉਪਾਏ, ਮੇਰੇ ਠਾਕੁਰ ਭਾਣੇ ਸਿਰਜ ਸਮਾਏ। ਸੋ ਜਿਹੜੇ 84 ਲੱਖ ਤਰ੍ਹਾਂ ਦੇ ਜੀਵ ਸੰਸਾਰ 'ਚ ਪੈਦਾ ਕੀਤੇ ਹੋਏ ਹਨ, ਉਹ ਮੇਰੇ ਠਾਕੁਰ ਨੇ ਆਪਣੇ ਭਾਣੇ ਤੋਂ ਭਾਵ ਹੁਕਮ ਵਿੱਚ ਸਿਰਜੇ ਨੇ, ਸਾਜੇ ਹਨ, ਅਤੇ ਆਪਣੇ ਹੁਕਮ ਵਿੱਚ ਹੀ ਸਮਾਜ ਭਾਵ ਲੈ ਕੀਤੇ ਹਨ ਉਹਨਾਂ ਨੇ। ਸਗਲੀ ਭੁੱਲੈ ਨਹੀਂ ਸ਼ਬਦ ਆਚਾਰ, ਸੋ ਸਮਝ ਹੈ ਜਿਸ ਗੁਰ ਕਰਤਾਰ। ਗੁਰ ਸ਼ਬਦ ਦਾ ਜਿਹੜਾ ਆਚਾਰ ਹੈ, ਕਰਤੱਬ ਹੈ, ਉਹ ਨਾ ਪ੍ਰਾਪਤ ਹੋਣ ਕਰਕੇ ਸਾਰੀ ਦੁਨੀਆ ਭੁੱਲੀ ਫਿਰਦੀ ਹੈ। ਜਿਹਨੂੰ ਕਰਤਾਰ ਰੂਪ ਮਿਲੇ ਹਨ ਸਤਿਗੁਰੂ ਮਹਾਰਾਜ ਜੀ, ਉਹੀ ਸਮਝਦਾ, ਜਾਂ ਜਿਹਨੂੰ ਗੁਰ ਅਤੇ ਕਰਤਾਰ ਨੇ ਸਮਝਾਇਆ ਉਹੀ ਸਮਝਦਾ। ਪਰ ਇਹ ਕਹਿਣ ਦੀ ਆਪਾਂ ਨੂੰ ਲੋੜ ਵੀ ਨਹੀਂ, ਕਿਉਂਕਿ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਾਰ, ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ, ਇਹ ਇੱਕੋ ਹੀ ਰੂਪ ਹੈ। ਬਸ ਇੰਨਾ ਵੀ ਉਹ ਨਿਰਗੁਣ ਦਿਖਦੇ ਨਹੀਂ ਹਨ, ਜਦੋਂ ਕਰਤਾਰ ਸਰਗੁਣ ਰੂਪ 'ਚ ਹੋ ਜਾਂਦੇ ਆ ਸਤਿਗੁਰੂ ਰੂਪ ਹੋ ਕੇ ਨਜ਼ਰ ਆਉਂਦੇ ਆਪਾਂ ਨੂੰ। ਸਾਰਾ ਕੁਝ ਹੈ ਆਪੇ ਹੀ ਹੈ, ਸ਼ਬਦ ਰੂਪ ਵੀ ਆਪ ਹੀ ਹੈ, ਬ੍ਰਹਮ ਗਿਆਨੀ 'ਚ ਵੀ ਆਪ ਹੀ ਬੈਠ ਜਾਂਦੇ ਆ, ਵਰਤਦਾ ਸਾਰੇ ਕਿਤੇ ਆਪ ਹੀ ਹੈ। ਗੁਰ ਕੇ ਚਾਕਰ ਠਾਕੁਰ ਭਾਣੇ, ਬਖਸ਼ ਲੀਏ ਨਾਹੀਂ ਜਮ ਕਾਣੇ। ਜੋ ਗੁਰੂ ਦੇ ਚਾਕਰ ਤੋਂ ਭਾਵ ਸੇਵਕ ਹਨ, ਉਹੀ ਠਾਕੁਰ ਤੋਂ ਭਾਵ ਮਾਲਕ ਪ੍ਰਭੂ ਨੂੰ ਪਾਏ ਨੇ, ਉਹਨਾਂ ਦੇ ਗੁਨਾਹ ਜਿਹੜੇ ਨੇ ਉਹ ਪ੍ਰਭੂ ਨੇ ਬਖਸ਼ ਲਏ ਨੇ, ਇਸ ਲਈ ਉਹਨਾਂ ਨੂੰ ਕੋਈ ਜਮਾਂ ਦੀ ਕਾਣ ਕਰੋੜ ਨਹੀਂ ਰਹਿੰਦੀ। ਜਿਨ ਕੈ ਹਿਰਦੈ ਏਕੋ ਭਾਇਆ, ਆਪੇ ਮੇਲੇ ਭਰਮ ਚੁਕਾਇਆ। ਹੁਣ ਜਿਨ੍ਹਾਂ ਦੇ ਹਿਰਦੇ 'ਚ ਇੱਕ ਵਾਹਿਗੁਰੂ ਭਾਇਆ ਭਾਵ ਚੰਗਾ ਲੱਗਿਆ, ਸੋ ਉਹਨਾਂ ਦੇ ਅੰਦਰੋਂ ਭਰਮ ਦੂਰ ਕਰਕੇ ਆਪਣੇ ਨਾਲ ਮੇਲ ਲੈਂਦੇ ਆ। ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮੇਲ ਕੇ 84 ਦਾ ਫਿਰਨਾ ਜਿਹੜਾ ਸੀ, ਸੋ ਉਹ ਚੁਕਾਇਆ ਤੋਂ ਭਾਵ ਮਿਟਾ ਦਿੱਤਾ, ਦੂਰ ਕਰ ਦਿੱਤਾ। ਬੇਮੁਹਤਾਜ ਬੇਅੰਤ ਅਪਾਰਾ, ਸੱਚ ਭਤੀਜੈ ਕਰਨੈ ਹਾਰਾ। ਜੋ ਬੇਅੰਤ ਪਰਮਾਤਮਾ ਬੇਮੁਹਤਾਜ ਅਤੇ ਪਾਰਾਵਾਰ ਤੋਂ ਰਹਿਤਾ ਹੈ, ਉਹ ਕਰਨੈ ਹਾਰਾ ਪ੍ਰਭੂ ਪਰਮੇਸ਼ਰ ਸੱਚਿਆਂ ਦੇ ਉੱਪਰ ਭਤੀਜ ਦਾ ਭਰੋਸਾ ਕਰਦਾ, ਪ੍ਰਸੰਨ ਹੋ ਜਾਂਦਾ, ਇਹ ਬੰਦੇ ਸੱਚੇ ਹੈ, ਚੰਗੇ ਬੰਦੇ। ਹੁਣ ਜੇ ਨਹੀਂ ਕੋਈ ਸਮਝਦਾ, ਭੁੱਲ ਭਟਕ ਜਾਂਦਾ, ਮਹਾਰਾਜ ਫਰਮਾਉਂਦੇ ਜਿਵੇਂ ਭੁੱਲੇ ਮਾਰਗ ਜਿਹਨੇ ਬਿਤਾਇਆ, ਐਸਾ ਗੁਰ ਵਡਭਾਗੀ ਪਾਇਆ। ਨਾਨਕ ਭੁੱਲੇ ਗੁਰ ਸਮਝਾਵੈ, ਏਕ ਦਿਖਾਵੈ ਸਾਚ ਟਿਕਾਵੈ। ਸੋ ਮਹਾਰਾਜ ਦਾ ਇਹ ਵਾਕ ਜੋ ਉਚਾਰਨ ਕੀਤਾ ਹੈ, ਸੋ ਵਰਤਿਆ ਤਾਂ ਮਹਾਰਾਜ ਨੇ ਜਗਿਆਸੂ ਲਈ ਹੈ, ਪਰ ਨਾਨਕ ਪਦ ਲਾਇਆ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਨਾਨਕ ਸਾਹਿਬ ਸਾਰੇ ਇੱਕੋ ਸਰੂਪ ਹਨ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਨਾਨਕ ਭੁੱਲੇ ਫਿਰ ਅੱਗੇ ਗੁਰ ਨਾਲ ਜੁੜ ਜਾਂਦਾ, ਇਸ ਕਰਕੇ ਨਾਨਕ ਤੇ ਥੋੜ੍ਹਾ ਰੋਕ ਕੇ ਫਿਰ ਭੁੱਲੇ ਉਹ ਗੁਰ ਸਮਝਾਵੇ, ਕਿਉਂਕਿ ਇੱਧਰਲੇ ਪਾਸੇ ਨਾਨਕ ਪਦ ਹੈ, ਉੱਧਰ ਪਾਸੇ ਗੁਰ ਪਦ, ਵਿਚਾਲੇ ਭੁੱਲੇ ਲਿਖਿਆ। ਸੋ ਇਸ ਕਰਕੇ ਏਕ ਦਿਖਾਵੈ ਸਾਚ ਟਿਕਾਵੈ, ਸਤਿਗੁਰੂ ਕਥਨ ਕਰਦੇ ਆ ਜਿਸ ਭੁੱਲੇ ਹੋਏ ਸਿੱਖ ਨੂੰ ਗੁਰੂ ਸਮਝਾਉਂਦੇ ਹਨ, ਉਹਨੂੰ ਸੱਚ ਸਰੂਪ ਵਿੱਚ ਟਿਕਾ ਕੇ ਇੱਕ ਪ੍ਰਭੂ ਦਾ ਦਰਸ਼ਨ ਦਿਖਾ ਦਿੰਦੇ ਹਨ। ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ। ਹੁਣ ਇਸ ਸ਼ਬਦ ਵਿੱਚ ਮਹਾਰਾਜ ਕਹਿੰਦੇ ਸਾਰੇ ਕਿਤੇ ਪਰਮੇਸ਼ੁਰ ਆਪ ਹੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਪਾਵਨ ਬਚਨ ਕਿ ਉਹ ਪਰਮੇਸ਼ੁਰ ਆਪੇ ਹੀ ਤਾਂ ਭਵਰਾ ਰੂਪ ਹੈ, ਆਪੇ ਹੀ ਫੁੱਲ ਹੈ ਅਤੇ ਆਪੇ ਵੇਲ ਰੂਪ ਹੈ। ਉਹ ਪਰਮੇਸ਼ੁਰ ਆਪੇ ਹੀ ਭਵਰਾ ਹੁੰਦਾ ਜਗਿਆਸੂ ਰੂਪ ਹੈ ਅਤੇ ਆਪੇ ਹੀ ਸ਼ੁਭ ਗੁਣਾ ਰੂਪ ਫੁੱਲ ਹੈ, ਆਪ ਹੀ ਸਤਸੰਗਤ ਰੂਪ ਵੇਲ ਹੈ, ਆਪ ਹੀ ਪਰਮੇਸ਼ੁਰ। ਸੋ ਇਸ ਪ੍ਰਕਾਰ ਆਪੇ ਸੰਗਤ ਮੀਤ ਮੇਲ, ਆਪ ਹੀ ਪਰਮੇਸ਼ੁਰ ਮਿੱਤਰਾਂ ਸੰਤਾਂ ਦੀ ਸੰਗਤ ਵਿੱਚ ਮੇਲਦਾ। ਐਸੀ ਭਵਰਾ ਬਾਸ ਲੇ ਤਰਵਰ ਫੂਲੇ ਬਨ ਹਰੇ ਰਹਾਉ। ਮਹਾਰਾਜ ਕਹਿੰਦੇ ਹੇ ਜਗਿਆਸੂ ਰੂਪ ਭਵਰੇ, ਤੂੰ ਅਹੀ ਜੀ ਭਗਤੀ ਰੂਪ ਸੁਗੰਧੀ ਨੂੰ ਲੈਣਾ ਕਰ ਕਿ ਸੰਤਾਂ ਰੂਪੀ ਜਿਹੜੇ ਬ੍ਰਿਕਸ਼ ਨੇ, ਸੋ ਸ਼ੁਭ ਗੁਣਾਂ ਰੂਪੀ ਫੁੱਲ, ਨਾਮ ਰੂਪ ਜਿਹੜਾ ਬਨ, ਇੱਥੇ ਅਰਥ ਹੈ ਜਲ ਦਾ, ਜਲ ਨਾਲ ਹਰੇ ਭਰੇ ਹਨ। ਸੋ ਜਿਸ ਵਾਸਨਾ ਨੂੰ ਲੈ ਕੇ ਸੰਸਾਰ ਰੂਪ ਜੰਗਲ ਵਿੱਚ ਸੰਤਾਂ ਰੂਪ ਬ੍ਰਿਕਸ਼ ਹਰੇ ਹੋ ਰਹੇ ਹੋ ਕੇ ਫਿਰ ਫੂਲੇ ਪ੍ਰਫੁੱਲਤ ਹੋ ਰਹੇ ਹਨ, ਇਸ ਪ੍ਰਕਾਰ ਉਹਨਾਂ ਤੋਂ ਸੁਗੰਧੀ ਲੈ। ਭਵਰਾ ਜੀਵ ਜਗਿਆਸੂ ਹੈ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਆਪੇ ਕਮਲਾ ਕੰਤ ਆਪ ਆਪੇ ਰਾਵੇ ਸ਼ਬਦ ਜਿਥਾਪ। ਉਹ ਪਰਮੇਸ਼ੁਰ ਆਪ ਹੀ ਕਮਲਾ ਭਾਵ ਇਸਤਰੀ ਰੂਪ ਹੈ ਅਤੇ ਆਪ ਹੀ ਕੰਤਪਤੀ ਰੂਪ ਹੈ, ਆਪ ਹੀ ਲਕਸ਼ਮੀ ਰੂਪ ਹੈ, ਆਪ ਹੀ ਕੰਤ ਵਿਸ਼ਨੂੰ ਰੂਪ ਬਣਿਆ ਹੋਇਆ, ਆਪ ਹੀ ਕਬਲਾ ਹੁੰਦੀ ਭਗਤੀ ਰੂਪ ਹੈ ਅਤੇ ਆਪ ਹੀ ਕੰਤ ਹੁੰਦਾ ਗਿਆਨ ਰੂਪ ਹੈ। ਸੋ ਸ਼ਬਦ ਥਾਪ, ਸ਼ਬਦ ਹੁੰਦਾ ਸੰਸਾਰ ਨੂੰ ਥਾਪ ਕੇ ਆਪ ਹੀ ਆਨੰਦ ਨੂੰ ਰਾਵੇ ਹੁੰਦਾ ਭੋਗਦਾ। ਜਿਹਨੂੰ ਗੁਰ ਸ਼ਬਦ ਵਿੱਚ ਥਾਪਦਾ ਉਹ ਜੀਵ ਰੂਪ ਇਸਤਰੀ ਨੂੰ ਆਪ ਹੀ ਰਾਮਦਾ। ਆਪੇ ਬਛਰੂ ਗਊ ਖੀਰ ਆਪੇ ਮੰਦਰ ਥੰਮ ਸਰੀਰ। ਉਹ ਪਰਮੇਸ਼ੁਰ ਆਪ ਬਛਰੂ ਬੱਛਾ ਰੂਪ ਹੈ, ਆਪ ਹੀ ਗਊ ਰੂਪ ਹੈ, ਆਤੇ ਆਪ ਹੀ ਦੁੱਧ ਰੂਪ ਹੈ। ਖੀਰ ਦਾ ਅਰਥ ਬਾਣੀ 'ਚ ਦੁੱਧ ਆਉਂਦਾ। ਸੋ ਉਹ ਪਰਮੇਸ਼ੁਰ ਆਪ ਬਛਰੂ ਕੌਣ ਹੈ? ਜਗਿਆਸੂ ਰੂਪ ਹੈ, ਆਪ ਹੀ ਗਊ ਹੁੰਦਾ ਭਗਤੀ ਰੂਪ ਹੈ ਅਤੇ ਆਪ ਹੀ ਖੀਰ ਹੁੰਦਾ ਜਸ ਰੂਪ ਹੈ। ਉਹ ਪਰਮੇਸ਼ੁਰ ਆਪ ਹੀ ਬਛਰੂ ਹੁੰਦਾ ਅਰਜਨ ਹੈ, ਆਪ ਹੀ ਗਊ ਉਪਨਿਸ਼ਦਾਂ, ਆਪ ਹੀ ਖੀਰ ਭਾਵ ਗੀਤਾ ਰੂਪ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਰੇ ਭਾਵ ਅਰਥ ਸਮਝਾ ਜਾਂਦੇ ਆ ਇੱਕ ਪੰਕਤੀ 'ਚ ਹੀ। ਸਰਬੋ ਉਪਨਿਸ਼ਦੋ ਗਾਵੋ ਦੋਗਧਾ ਗੋਪਾਲ ਨੰਦਨੰ। ਸੋ ਸਾਰੀਆਂ ਉਪਨਿਸ਼ਦਾਂ ਗਾਵੋ ਗਊਆਂ ਨੇ, ਗੋਪਾਲ ਗਊਆਂ ਦੇ ਪਾਲਣ ਵਾਲਾ ਜੋ ਨੰਦ ਹੈ ਉਹ ਬਾਬੇ ਨੰਦ ਦਾ, ਨੰਦਨ ਪੁੱਤਰ ਜੋ ਕ੍ਰਿਸ਼ਨ ਹੈ ਉਹੀ ਦੋਗਧਾ ਦੁੱਧ ਦੇ ਚੋਣ ਵਾਲਾ। ਉਹ ਗੀਤਾ ਰੂਪ ਦੁੱਧ ਹੈ, ਅਰਜਨ ਰੂਪ ਬੱਚੇ ਨੂੰ ਉਹ ਗੀਤਾ ਰੂਪ ਦੁੱਧ ਬੁਲਾਉਣਾ ਕੀਤਾ ਉਹਨੇ। ਆਪ ਹੀ ਸਰੀਰ ਰੂਪ ਮੰਦਰ ਹੈ, ਆਪ ਹੀ ਉਹਨੂੰ ਥੰਮਣੇ ਵਾਲਾ, ਸਹਾਰਾ ਦੇਣ ਵਾਲਾ। ਸੋ ਪ੍ਰਾਣਾ ਰੂਪ ਵਾਹਿਗੁਰੂ ਹੈ। ਆਪੇ ਕਰਨੀ ਕਰਨਹਾਰ ਆਪੇ ਗੁਰਮੁਖ ਕਰ ਵਿਚਾਰ। ਆਪ ਹੀ ਭਗਤੀ ਰੂਪ ਕਰਨੀ ਹੈ, ਆਪ ਹੀ ਉਹ ਭਗਤੀ ਦੇ ਕਰਨ ਵਾਲਾ ਭਗਤ ਰੂਪ ਹੈ। ਇਹ ਵਾਹਿਗੁਰੂ ਤੂੰ ਆਪ ਹੀ ਗੁਰਮੁਖ ਹੋ ਕੇ ਸ਼ੁਭ ਵਿਚਾਰਾਂ ਨੂੰ ਜਾਂ ਗੁਰਬਾਣੀ ਦੀ ਵਿਚਾਰ ਨੂੰ ਕਰਦਾ। ਤੂੰ ਕਰ ਕਰ ਦੇਖੈ ਕਰਨਹਾਰ, ਜੋਤ ਜੀ ਅਸੰਖ ਦੇ ਆਧਾਰ। ਇਹ ਕਰਨਹਾਰ ਵਾਹਿਗੁਰੂ ਤੂੰ ਆਪ ਹੀ ਉਤਪਤੀ ਕਰਦਾ ਹੈ, ਆਪ ਹੀ ਦੇਖੈ ਭਾਵ ਪਾਲਣਾ ਕਰਦਾ ਹੈ, ਆਪ ਹੀ ਲੈਤਾ ਕਰਦਾ ਹੈ। ਇਹ ਜੋਤੀ ਪਰਮਾਤਮਾ ਤੂੰ ਅਸੰਖ ਹੁੰਦਾ, ਬੇਅੰਤ ਜੀਵਾਂ ਨੂੰ ਆਧਾਰ ਹੁੰਦਾ, ਆਸਰਾ ਦਿੰਦਾ। ਤੂੰ ਸਾਰ ਸਾਗਰ ਗੁਣੀ ਗਹੀਰ, ਤੂੰ ਅਕੁੱਲ ਨਿਰੰਜਨ ਪਰਮ ਹੀਰ। ਇਹ ਸ਼ੁਭ ਗੁਣਾਂ ਦੇ ਗਹੀਰ ਭਾਵ ਸਮੁੰਦਰ ਪ੍ਰਭੂ ਪਰਮੇਸ਼ਰ, ਤੂੰ ਸਾਗਰ ਹੁੰਦਾ ਸਮੁੰਦਰ ਦੇ, ਸਰ ਹੁੰਦਾ ਸੁਦਰਸ਼ ਹੈ। ਇਹ ਨਿਰੰਜਨ ਪਰਮਾਤਮਾ ਤੂੰ ਅਕੁੱਲ ਕੁਲਾਂ ਤੋਂ ਰਹਿਤ ਹੈ ਅਤੇ ਪਰਮ ਹੀਰ ਹੁੰਦਾ ਬੜੇ ਸ਼ੁੱਧ ਹੀਰੇ ਵਾਂਗ। ਤੂੰ ਆਪੇ ਕਰਤਾ ਕਰਨ ਯੋਗ, ਨੇਹ ਕੇਵਲ ਰਾਜਨ ਸੁਖੀ ਲੋਗ। ਇਹ ਕਰਨ ਯੋਗ ਸਾਰੀਆਂ ਗੱਲਾਂ ਦੇ ਕਰਨ ਯੋਗ ਵਾਹਿਗੁਰੂ ਤੂੰ ਆਪ ਹੀ ਸਭ ਦਾ ਕਰਤਾ ਹੈ। ਨੇਹ ਕੇਵਲ ਹੁੰਦਾ ਸ਼ੁੱਧ ਸਰੂਪ ਹੈ, ਰਾਜਨ ਤੋਂ ਭਾਵ ਰਾਜਿਆਂ ਦਾ ਰਾਜਾ ਹੈ ਅਤੇ ਸਾਰਿਆਂ ਲੋਕਾਂ ਵਿੱਚੋਂ ਸੁਖੀ ਹੈ। ਇਹ ਰਾਜਿਆਂ ਦੇ ਰਾਜੇ ਵਾਹਿਗੁਰੂ ਆਪ ਜੀ ਦੇ ਭਗਤ ਲੋਕ, ਨੇਹ ਕੇਵਲ ਤੋਂ ਭਾਵ ਹੁੰਦਾ ਸ਼ੁੱਧ ਆਤਮਾ ਅਤੇ ਬੜੇ ਸੁਖੀ ਹਨ। ਨਾਨਕ ਧਾਪੇ ਹਰ ਨਾਮ ਸਵਾਦ, ਬਿਨ ਹਰ ਗੁਰ ਪ੍ਰੀਤਮ ਜਨਮ ਬਾਦ। ਮਹਾਰਾਜ ਕਥਨ ਕਰਦੇ ਹਨ, ਹੇ ਹਰੀ ਪਰਮਾਤਮਾ, ਆਪ ਜੀ ਦੇ ਨਾਮ ਸਵਾਦ ਕਰਕੇ ਮੈਂ ਧਾਪੇ ਹੁੰਦਾ ਰੱਜ ਗਿਆ। ਹੇ ਪ੍ਰੀਤਮ ਹਰੀ, ਜਿਹੜੇ ਪੁਰਸ਼ ਗੁਰੂ ਤੋਂ ਬਿਨਾਂ ਹਨ ਉਹਨਾਂ ਨਗੁਰਿਆਂ ਦਾ ਮਨੁੱਖਾ ਜਨਮ ਜਿਹੜਾ ਹੈ ਵਿਅਰਥੀ ਚਲਿਆ ਜਾਂਦਾ। ਬਸੰਤ ਹਿੰਡੋਲ ਮਹੱਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਸੰਤ ਰਾਗ ਦੇ ਵਿੱਚ ਬਸੰਤ ਹਿੰਡੋਲ ਦੋਵੇਂ ਇਕੱਠੇ ਰਾਗ ਲਾਏ ਨੇ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਘਰ ਦੂਸਰਾ ਸੁਰਤਾਰ ਚ ਗਾਉਣ ਦਾ ਹੁਕਮ ਹੈ। ਓਅੰਕਾਰ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਫਰਮਾਉਂਦੇ ਹਨ ਰਹਾਓ ਦੀ ਪੰਕਤੀ ਵਿੱਚ, ਮਿਹਰਬਾਨ ਮਧਸੂਦਨ ਮਾਧੋ ਐਸੀ ਸਖਤ ਤੁਮਾਰੀ ਰਹਾਓ। ਇਹ ਮਿਹਰ ਦੇ ਕਰਨ ਵਾਲੇ ਮਧਸੂਦਨ ਮਾਧੋ, ਆਪ ਜੀ ਦੀ ਇਹੋ ਜਿਹੀ ਸ਼ਕਤੀ ਹੈ ਜਿਸ ਸ਼ਕਤੀ ਦੁਆਰਾ ਆਪ ਜੀ ਸਭ ਕੁਛ ਕਰ ਲੈਂਦੇ ਹੋ। ਕੀ ਕਰਦੇ ਹਨ? ਇਸ ਪ੍ਰਕਾਰ ਅੱਗੇ ਬਚਨ ਫਰਮਾਉਂਦੇ ਹਨ, 9, 7, 14 ਹੈ, 3, 4 ਕਰ ਮਸ ਮਹਿਲਤ, 4 ਬਹਾਲੀ। ਸੋ ਇਸ ਪ੍ਰਕਾਰ ਇਹ ਅਲੱਗ ਅਲੱਗ ਸਾਰੇ ਹਨ ਜਿਵੇਂ ਬਚਨ, ਅਤੇ 9 ਖੰਡ, 7 ਦੀਪ, 14 ਲੋਕ, 3 ਤੋਂ ਭਾਵ 3 ਗੁਣ, 4 ਯੁੱਗ ਜਾਂ 4 ਵੇਦ। ਇਹਨਾਂ ਦੀ 4 ਹੁੰਦੀ ਸੁੰਦਰ ਮਹਿਲਤ ਹੁੰਦੀ ਹੈ ਬਣਾਵਟ ਕਰਕੇ ਆਪ ਜੀ ਨੇ ਬਹਾਲੀ ਇਸਤਤੀ ਕੀਤੀ ਹੈ ਇਹਨਾਂ ਦੀ, ਜਾਂ ਇਹਨਾਂ ਸਭਨਾਂ ਦੀ ਮਹਿਲਤ ਹੁੰਦੀ ਮੋਹਲਤ ਕਰਕੇ ਵੀ ਇੰਨਾ ਟਾਈਮ ਰਹਿਣਗੇ ਇਹ। 4 ਤੋਂ ਭਾਵ ਸੁੰਦਰ ਖੇਡ ਬਣਾ ਰੱਖੀ ਹੈ। 4 ਦੀਵੇ ਚੌਂ ਹੱਥ ਦੀਏ, ਏਕਾ ਏਕਾ ਵਾਰੀ। ਚੌਂ ਯੁੱਗਾਂ ਦੇ ਹੱਥ 'ਚ 4 ਵੇਦਾਂ ਰੂਪ ਦੀਵੇ ਦਿੱਤੇ ਹਨ, ਜੋ ਇੱਕ ਇੱਕ ਵੇਦ ਆਪੋ ਆਪਣੀ ਵਾਰੀ ਅਨੁਸਾਰ ਪ੍ਰਕਾਸ਼ ਕਰਦਾ ਹੈ। ਸਤਯੁਗ ਦੇ ਵਿੱਚ ਸ਼ਾਮ ਵੇਦ, ਤ੍ਰੇਤੇ ਯੁੱਗ ਵਿੱਚ ਰਿਗ ਵੇਦ, ਦੁਆਪਰ ਯੁੱਗ ਵਿੱਚ ਯਜੁਰ ਵੇਦ, ਕਲਯੁੱਗ ਦੇ ਵਿੱਚ ਅਥਰਵਣ ਵੇਦ ਪ੍ਰਕਾਸ਼ ਦਾ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਬਚਨ, ਮਿਹਰਬਾਨ ਮਧਸੂਦਨ ਮਾਧਵ ਐਸੀ ਸਖਤ ਤੁਮਾਰੀ ਰਹਾਓ। ਇਹ ਮਿਹਰਬਾਨ ਮਿਹਰ ਦੇ ਕਰਨ ਵਾਲੇ, ਮਧਸੂਦਨ ਮਧੂ ਦੈਂਤ ਨੂੰ ਕੱਟਣ ਵਾਲੇ, ਮਾਧਵ ਮਾਇਆ ਦੇ ਪਤੀ ਵਾਹਿਗੁਰੂ, ਆਪ ਜੀ ਵਿੱਚ ਇਹੋ ਜਿਹੀ ਸ਼ਕਤੀ ਹੈ ਜਿਸ ਸ਼ਕਤੀ ਦੁਆਰਾ ਆਪ ਸਭ ਕੁਛ ਕਰ ਲੈਂਦੇ ਹੋ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਘਰ ਘਰ ਲਸਕਰ ਪਾਵਕ ਤੇਰਾ, ਧਰਮ ਕਰੇ ਸਿੱਖਦਾਰੀ। ਇਹ ਵਾਹਿਗੁਰੂ, ਘਰ ਘਰ ਹੁੰਦਾ ਸਰੀਰ, ਸਰੀਰ ਵਿੱਚ ਪਾਵਕ ਤੋਂ ਭਾਵ ਅੱਗ ਆਦਿ ਕਿਹੜੇ 5 ਤੱਤ ਹਨ, ਇਹੋ ਆਪ ਜੀ ਦੀ ਲਸਕਰ ਫੌਜ ਹੈ। ਘਰ ਘਰ ਦਾ ਮਤਲਬ ਸਰੀਰ, ਸਰੀਰ ਰੂਪੀ ਜੋ ਫੌਜ ਹੈ, ਲਸਕਰ ਹੈ, ਇਹੋ ਆਪ ਜੀ ਦਾ ਪਾਵਕ ਪਾਇਕ ਕਹਿੰਦੇ ਨੇ, ਪਾਵਕ ਜਾਂ ਪਾਇਕ ਦਾਸ ਹੈ, ਅਤੇ ਧਰਮ ਰਾਜਾ ਸਿੱਖਦਾਰੀ ਥਾਣੇਦਾਰੀ ਕਰਦਾ। ਲਿਖ ਨਾਵੈ ਧਰਮ ਬਹਾਲਿਆ, ਧਰਤੀ ਦੇਗ ਮਿਲੈ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਇਹ ਵਾਹਿਗੁਰੂ, ਤੇਰੀ ਦੇਗ ਜਿਹੜੀ ਆ, ਦੇਗ ਉਹ ਧਰਤੀ ਹੈ, ਕਿਉਂਕਿ ਧਰਤੀ 'ਚੋਂ ਸਾਰਾ ਕੁਛ ਮਿਲਦਾ ਆਪਾਂ ਨੂੰ। ਆਪ ਜੀ ਪਾਸੋਂ ਧਰਤੀ ਰੂਪ ਦੇਗ ਸਾਰਿਆਂ ਜੀਵਾਂ ਨੂੰ ਇੱਕੋ ਵਾਰੀ ਮਿਲ ਗਈ। ਜਿਵੇਂ ਦੇਗ ਵਿੱਚ ਸਭ ਕੁਛ ਹੁੰਦਾ, ਇਸੇ ਤਰ੍ਹਾਂ ਧਰਤੀ ਵਿੱਚੋਂ ਹੀ ਸਭ ਕੁਛ ਪੈਦਾ ਹੁੰਦਾ। ਧਰਤੀ ਉੱਪਰ ਜਿੰਨੇ ਕੁ ਜੀਵ ਹਨ, ਸਭਨਾਂ ਨੂੰ ਇੱਕੇ ਵਾਰੀ ਦੇਗ ਮਿਲ ਗਈ, ਜੋ ਈਸ਼ਵਰੀ ਇੱਛਾ ਹੋ ਚੁੱਕੀ ਹੈ, ਜੋ ਕੁਛ ਪਾਇਆ ਸੋ ਇੱਕ ਵਾਰ। ਭਾਗ ਤੇਰਾ ਭੰਡਾਰੀ ਤੋਂ ਭਾਵ ਹੈ ਵਾਹਿਗੁਰੂ, ਜੀਵਾਂ ਦਾ ਜੋ ਆਪੋ ਆਪਣਾ ਭਾਗ ਹੈ, ਸੋ ਇਹੋ ਇੱਕ ਆਪ ਜੀ ਦਾ ਵੱਡਾ ਭੰਡਾਰੀ, ਲਾਂਗਰੀ, ਰਸੋਈ ਹੈ, ਜੋ ਜੀਵਾਂ ਨੂੰ ਪਦਾਰਥ ਦੇ ਰਿਹਾ। ਲੇਖਾ ਆਵੈ ਭਾਗ, ਜਪਜੀ ਸਾਹਿਬ ਦੇ ਵਿੱਚ ਵੀ ਮਹਾਰਾਜ ਜੀ ਨੇ ਦੱਸਿਆ ਹੋਇਆ, ਨਾ ਸਾ ਬੂਰ ਹੋਵੇ ਫਿਰ ਮੰਗੈ, ਨਾਰਦ ਕਰੇ ਖੁਆਰੀ। ਪੁਰਸ ਨੂੰ ਚਾਹੀਦਾ ਕਿ ਸਾਬੂਰ, ਸੰਤੋਖ ਨਹੀਂ ਹੁੰਦਾ ਇਹਨੂੰ, ਚਾਹੀਦਾ ਸੰਤੋਖ ਰੱਖਣਾ। ਨਾ ਸਾਬੂਰ ਹੋਵੇ ਫਿਰ ਮੰਗੈ, ਹੁਣ ਜਿਹੜਾ ਇੱਕ ਵਾਰੀ ਦੇਤਾ ਦੇਤਾ ਕਹਿੰਦੇ ਕਰਮਾਂ 'ਚ ਪਾਤਾ, ਮੁੜ ਮੁੜ ਫਿਰ ਹੋਰ ਮੰਗਦਾ, ਫਿਰ ਹੋਰ ਮੰਗਦਾ। ਮਹਾਰਾਜ ਕਹਿੰਦੇ ਇਸ ਲਈ ਇਹ ਜਿਹੜਾ ਹੈਗਾ ਬੇਸਬਰਾ ਹੋ ਕੇ ਫਿਰ ਮੰਗਦਾ। ਇੱਕ ਤੈਨੂੰ ਦੇਤਾ ਤੇਰਾ ਗੁਜ਼ਾਰਾ ਨਹੀਂ ਹੁੰਦਾ, ਜਦ ਇੱਕ ਵਾਰ ਮਸਤਕ 'ਤੇ ਪਾਤਾ, ਜੋ ਪਾਤਾ ਸੋ ਪਾਤਾ। ਪਰ ਜੇ ਹੁਣ ਦੇ ਵੀ ਦਿੱਤਾ, ਚਲੋ ਮਹਾਰਾਜ ਕਹਿੰਦੇ ਮੈਂ ਜੇ ਕਿਸੇ ਨੂੰ ਬਹੁਤ ਵੀ ਦਿੱਤਾ ਤਾਂ ਵੀ ਉਹ ਹੋਰ ਮੰਗਦਾ, ਜੇ ਉਹਨੂੰ ਹੋਰ ਦੇ ਦਿਆਂ ਫਿਰ ਹੋਰ ਮੰਗਦਾ। ਕਹਿੰਦੇ ਕਿਤੇ ਖੜਦਾ ਸਹੀ, ਸੰਤੋਖ ਤਾਂ ਰੱਖ ਵੀ, ਹੁਣ ਠੀਕ ਆ ਜੀ, ਬਸ 2 ਟਾਈਮ ਦੀ ਰੋਟੀ ਮਿਲ ਗਈ ਬਹੁਤ ਹੈ, ਕੱਪੜਾ ਲੀੜਾ ਮਕਾਨ ਗੱਡੀਆਂ ਮੋਟਰਾਂ ਮਿਲ ਗਈਆਂ, ਅਸਮਾਨ ਨੂੰ ਟਾਕੀਆਂ ਲਾਉਣ ਤੱਕ ਜਾਂਦਾ, ਫਿਰ ਹੋਰ ਗੱਡੀਆਂ ਭਾਲਦਾ, ਹੋਰ ਘਰ ਭਾਲਦਾ, ਹੋਰ ਪਦਾਰਥਾਂ ਨੂੰ ਮੰਗਦਾ ਫਿਰ। ਕਿਉਂਕਿ ਨਾਰਦ ਜਿਹੜਾ ਮਨ ਹੈ ਨਾ, ਇੱਥੇ ਮਨ ਦਾ ਅਰਥ ਹੈ ਨਾਰਦ, ਸੋ ਨਾਰਦ ਤੋਂ ਭਾਵ ਮਨ, ਇਹਨੂੰ ਖੁਆਰੀ ਖਰਾਬ ਕਰਦਾ। ਨਾਰਦ ਸੰਕੇਤੀ ਅਰਥ ਹੈ ਇਹਦਾ, ਜਿਵੇਂ ਨਾਰਦ ਚੰਚਲ ਹੈ, ਇਵੇਂ ਮਨ ਵੀ ਚੰਚਲ ਹੈ, ਇਸੇ ਲਈ ਇੱਥੇ ਨਾਰਦ ਦਾ ਅਰਥ ਕੀਤਾ ਮਨ। ਜਿਵੇਂ ਕਹਿੰਦੇ ਬਾਂਦਰ ਵਰਗਾ ਫਲਾਨਾ, ਬਾਂਦਰ ਵਾਂਗੂ ਟੱਪੂ ਟੱਪੂ ਕਰਦਾ, ਉਹ ਇੱਕ ਅੰਗੀ ਦ੍ਰਿਸ਼ਟਾਂਤ ਇਸੇ ਕਰਕੇ ਹੁੰਦਾ। ਫਲਾਨਾ ਬੰਦਾ ਤਾਂ ਸ਼ੇਰ ਵਰਗਾ, ਉਹ ਇੱਕ ਅੰਗੀ ਦ੍ਰਿਸ਼ਟਾਂਤ ਹੁੰਦਾ ਵੀ ਸ਼ੇਰ ਵਰਗਾ ਇਹ ਧੜਕ ਹੈ, ਬਾਂਦਰ ਵਰਗਾ ਚੰਚਲ ਹੁੰਦਾ। ਨਾਰਦ ਜਿਹੜਾ ਉਹ ਲੜਾਈ ਕਰਾਉਂਦਾ ਹੀ ਰਹਿੰਦਾ, ਉਹਦੀ ਡਿਊਟੀ ਹੈ ਇਹ। ਇਸ ਕਰਕੇ ਮਹਾਰਾਜ ਕਹਿੰਦੇ ਨਾਰਦ ਇੱਥੇ ਮਨ ਦਾ ਅਰਥ ਹੈ। ਲੱਭ, ਅੰਧੇਰਾ, ਬੰਦੀ ਖਾਨਾ, ਔਗਣ, ਪੈਰ, ਲੁਹਾਰੀ, 1191 ਅੰਗ 'ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ ਕਿ ਪਦਾਰਥਾਂ ਦਾ ਲੱਭ ਜਿਹੜਾ ਹੈ ਇਹੋ ਹਨੇਰਾ, ਬੰਦੀ ਖਾਨਾ, ਜੇਲ੍ਹ ਖਾਨਾ ਬਣਿਆ ਹੋਇਆ, ਅਤੇ ਜੀਵਾਂ ਦੇ ਪੈਰਾਂ ਵਿੱਚ ਔਗਣਾ ਰੂਪ ਲੁਹਾਰੀ ਹੁੰਦੀ ਬੇੜੀ ਪਈ ਹੋਈ ਹੈ। ਉਂਜੀ ਮਾਰ ਪਵੈ ਨਿਤ ਮੁਦਗਰ, ਪਾਪ ਕਰੇ ਕੁਟਵਾਰੀ, ਕਰਮਾਂ ਰੂਪੀ ਪੂੰਜੀ, ਪਾਪਾਂ ਰੂਪੀ ਪੂੰਜੀ ਅਨੁਸਾਰ ਇਹ ਰੋਜ਼ ਰੋਜ਼ ਹੀ ਪੂੰਜੀ ਹੁੰਦਾ, ਪੁੱਜ ਕੇ ਮੁਦਗਰ ਹੁੰਦਾ, ਮੋਹਤਰਿਆਂ ਦੀ ਮਾਰ ਪੈਂਦੀ ਆ, ਅਤੇ ਪਾਪ ਕਰਮ ਹੀ ਇਸ ਉੱਤੇ ਕੁਟਵਾਲੀ ਕਰਦੇ ਆ, ਕੁਤਵਾਲ ਹੈ ਇਹਦੇ ਪਾਪ ਕਰਮ ਹੀ ਇਹਨੂੰ ਤਾੜਨਾ ਕਰਾਉਂਦੇ ਨੇ। ਇਹ ਅੱਖਰ ਮੁਦਗਰ ਪਿੱਛੇ ਵੀ ਆਇਆ ਸੀਗਾ, ਜਿਹੜੀ ਭਲਵਾਨਾਂ ਦੀ ਘੁਮਾਉਣ ਵਾਲੀ ਮੂੰਗਲੀ ਹੁੰਦੀ ਆ ਮੁਦਗਰ, ਇਹ ਮੁਦਗਰ ਪੈਂਦੇ ਆ, ਫਿਰ ਬੜੇ ਕੁੱਟ ਪੈਂਦੀ ਇਹਨੂੰ ਉਹਨਾਂ ਦੀ ਮੁਦਗਰਾਂ ਦੇ ਨਾਲ। ਭਾਵੈ ਚੰਗਾ ਭਾਵੈ ਮੰਦਾ, ਜੈਸੀ ਨਦਰ ਤੁਮਾਰੀ, ਭਾਵੇਂ ਚੰਗਾ ਹਾਲ ਹੁੰਦਾ ਭਾਵੇਂ ਮੰਦਾ ਹਾਲ ਹੁੰਦਾ, ਜਿਹੋ ਜਿਹੀ ਤੁਹਾਡੀ ਨਿਗਾਹ ਹੁੰਦੀ ਆ ਉਹੋ ਜਿਹਾ ਜੀਵਾਂ ਦਾ ਹਾਲ ਹੁੰਦਾ। ਆਦਿ ਪੁਰਖ ਕਹੋ ਅੱਲਾਹ, ਕਹੀਐ ਸੇਖਾਂ ਆਈ ਵਾਰੀ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਹੇ ਆਦਿ ਪੁਰਖ ਪਰਮਾਤਮਾ, ਹੁਣ ਆਪ ਜੀ ਨੂੰ ਅੱਲਾ ਅੱਲਾ ਨਾਮ ਕਰਕੇ ਕਹਿੰਦੇ ਨੇ, ਅਤੇ ਸੇਖਾਂ ਦੀ ਵਾਰੀ ਆ ਗਈ ਹੁਣ, ਕਿਉਂਕਿ ਮਹਾਰਾਜ ਵੇਲੇ ਰਾਜ ਸੀ ਨਾ ਇਹਨਾਂ ਦਾ, ਬਾਬਰ ਉਹਨਾਂ ਦਾ। ਇਸ ਕਰਕੇ ਕਹਿੰਦੇ ਹੁਣ ਲੋਕ ਇਹ ਰੱਬਾ ਤੇਰਾ ਨਾਂ ਲੋਕਾਂ ਨੇ ਹੁਣ ਅੱਲਾ ਰੱਖ ਲਿਆ। ਪਹਿਲਾਂ ਲੋਕ ਰਾਮ ਰਾਮ ਕਹਿੰਦੇ ਹੁੰਦੇ ਸੀ, ਹੁਣ ਡਰਦੇ ਅੱਲਾ ਅੱਲਾ ਹੀ ਕਰੀ ਜਾਂਦੇ ਵੀ ਚੱਲ ਤੁਰਕ ਖੁਸ਼ ਰਹਿਣਗੇ, ਸਾਰੀ ਦੁਨੀਆ ਉਹਨਾਂ ਮਗਰ ਲੱਗ ਗਈ ਸੀ। ਉਦੋਂ ਦੇਵਲ ਦੇਵ ਤਿਆਂ ਕਰ ਲੱਗਾ ਐਸੀ ਕੀਰਤ ਚਾਲੀ, ਕਹਿੰਦੇ ਦੇਖੋ ਕਹੀ ਜੀ ਕਲਯੁੱਗ ਦੀ ਰੀਤੀ ਆ ਗਈ ਹੈ ਕਿ ਦੇਵਤਿਆਂ ਦੇ ਜਿਹੜੇ ਦੇਵਲ ਸੀ ਮੰਦਰ, ਮੰਦਰਾਂ ਨੂੰ ਟੈਕਸ ਲੱਗ ਗਿਆ ਸੀ, ਉਦੋਂ ਮੰਦਰਾਂ 'ਤੇ ਟੈਕਸ ਲਾ ਤਾ ਸੀ। ਸੋ ਇਹੀ ਜੀ ਆਪ ਜੀ ਦੀ ਕੀਰਤੀ ਚੱਲ ਪਈ ਹੈ, ਇਸ ਤਰ੍ਹਾਂ ਕੀਰਤ ਹੁੰਦਾ ਰਸਮ ਤੁਰ ਪਈ, ਮੰਦਰਾਂ ਗੁਰਦੁਆਰਿਆਂ 'ਤੇ ਹੁਣ ਵੀ ਟੈਕਸ ਲੱਗ ਗਿਆ। ਇਸ ਪ੍ਰਕਾਰ ਜਿਹੜੇ ਗੁਰਦੁਆਰਿਆਂ ਦੇ ਵਿੱਚ ਲੱਗੇ ਹੋਏ ਬੰਦੇ ਕਮਾਉਂਦੇ ਆ ਉਹਨਾਂ ਉੱਤੇ ਵੀ ਟੈਕਸ ਹੈ ਹੁਣ ਕਈ ਚੀਜ਼ਾਂ ਉੱਤੇ। ਇਸ ਪ੍ਰਕਾਰ ਕਿਤੇ ਰੱਜਣਾ ਤਾਂ ਹੋਇਆ ਹੀ ਨਾ ਕਿਸੇ ਨੂੰ, ਸਬਰ ਨਹੀਂ ਆਉਂਦਾ ਕਿਸੇ ਨੂੰ। ਸੋ ਇਸ ਪ੍ਰਕਾਰ ਧਰਮੀ ਜੀਵਾਂ ਉੱਤੇ ਵੀ ਟੈਕਸ ਲੱਗ ਜਾਂਦਾ ਹੁੰਦਾ। ਸੋ ਇਹ ਕਲਯੁੱਗ ਦੀ ਰੀਤੀ ਹੋਈ ਹੈ ਸ਼ੁਰੂ ਤੋਂ ਲੈ ਕੇ। ਕੂਜਾ ਬਾਂਗ ਨਿਵਾਜ ਮੁਸੱਲਾ, ਨੀਲ ਰੂਪ ਬਨਵਾਰੀ, ਇਹ ਬਨਵਾਰੀ ਸੰਸਾਰ ਬੰਦ ਦੇ ਮਾਲਕ ਵਾਹਿਗੁਰੂ। ਸੋ ਹੱਥ ਵਿੱਚ ਕੂਜਾ ਹੁੰਦਾ ਲੋਟਾ ਫੜਨ ਦੀ, ਅਤੇ ਬਾਂਗ ਦੇਣ ਦੀ, ਅਤੇ ਨਮਾਜ਼ਾਂ ਪੜ੍ਹਨ ਦੀ, ਹੇਠਾਂ ਮੁਸੱਲਾ ਵਿਛਾਉਣ ਦੀ, ਅਤੇ ਨੀਲੇ ਬਾਣੇ ਦੇ ਪਹਿਨਣ ਦੀ ਪ੍ਰਧਾਨਤਾ ਹੋ ਗਈ ਹੈ। ਸੋ ਮੁਸੱਲਾ ਅਤੇ ਕੂਜਾ ਥੋੜ੍ਹਾ ਜ਼ੋਰ ਨਾਲ ਬੋਲਣਾ ਹੈ। ਸੋ ਕੂਜਾ ਕਿਉਂਕਿ ਜੇ ਪੋਲਾ ਬੋਲੀਏ ਕੂਜਾ ਮਿਸਰੀ ਹੁੰਦੀ ਹੈ ਖਾਣ ਵਾਲੀ, ਅਤੇ ਇੱਥੇ ਕੂਜਾ ਜਿਵੇਂ ਆਪਾਂ ਕਹਿੰਦੇ ਕੁੱਜਾ, ਘੜੇ, ਘੜੇ ਤੋਂ ਛੋਟਾ ਤੌੜਾ ਇੱਕ ਤੌੜਾ ਜਿਹਾ ਹੁੰਦਾ, ਵੱਡਾ ਤੌੜਾ, ਤੌਲਾ, ਘੜਾ, ਇਸੇ ਪ੍ਰਕਾਰ ਇਹ ਛੋਟਾ ਹੁੰਦਾ ਕੁੱਜਾ। ਉਹਦੇ ਨਾਲ ਉੱਠ ਕੇ ਮੂੰਹ ਹੱਥ ਧੋਂਦੇ ਸਵੇਰੇ, ਕੂਜਾ ਤੂਤਰੀ ਜਿਹੀ ਲੱਗੀ ਹੁੰਦੀ ਉਹਨੂੰ ਕਈ ਵਾਰੀ ਪਾਣੀ ਬਾਹਰ ਕੱਢਣ ਨੂੰ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ, ਕਹਿੰਦੇ ਜਦੋਂ ਤੁਰਕਾਂ ਦਾ ਰਾਜ ਆ ਗਿਆ ਮਹਾਰਾਜ ਕਹਿੰਦੇ ਸਾਡੇ ਵੇਲੇ, ਕਹਿੰਦੇ ਹੁਣ ਘਰ ਘਰ ਵਿੱਚ ਸਾਰਿਆਂ ਜੀਆਂ ਨੂੰ ਮੀਆਂ ਕਰਕੇ ਕਹਿੰਦੇ, ਆਓ ਮੀਆਂ ਜੀ, ਬੈਠੋ ਮੀਆਂ ਜੀ, ਇਸ ਤਰ੍ਹਾਂ ਤੁਹਾਡੀ ਸੇਫਟੀ ਦੀ ਹੁਣ ਬੋਲੀ ਜਿਹੜੀ ਆ ਹੋਰ ਹੀ ਹੋ ਗਈ। ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ, ਇਸ ਪ੍ਰਕਾਰ ਦੀ ਬੋਲੀ ਹੋ ਗਈ। ਰੱਬ ਨੂੰ ਵੀ ਮੀਆਂ ਹੀ ਕਹੀ ਜਾਂਦੇ ਨੇ, ਕਹਿੰਦੇ ਮੀਆਂ ਤੁੱਛ ਜਿਹਾ ਬੰਦਾ ਹੁੰਦਾ ਵੈਸੇ। ਜੇ ਤੂੰ ਮੀਰ ਮਹੀਪਤ ਸਾਹਿਬ, ਕੁਦਰਤ ਕੌਣ ਹਮਾਰੀ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਹੇ ਸਾਹਿਬ, ਸੋ ਮੀਰ ਮਹੀਪਤ, ਮਹੀ ਧਰਤੀ ਦਾ ਪਤ, ਪਤੀ ਧਰਤੀ ਦੇ ਪਤੀ ਬਾਦਸ਼ਾਹ, ਹੁਣ ਜੇ ਤੂੰ ਆਪਣੀ ਮਰਜ਼ੀ ਅਨੁਸਾਰ ਇਸੇ ਤਰ੍ਹਾਂ ਕਰਨਾ ਚਾਹੁੰਦਾ ਤਾਂ ਸਾਡੇ ਵਿੱਚ ਕੀ ਸ਼ਕਤੀ ਤਾਕਤ ਹੈ ਅਸੀਂ ਇਹਨੂੰ ਹਟਾ ਸਕੀਏ। ਪਰਮੇਸ਼ਰ ਨੂੰ ਤਰੀਕੇ ਨਾਲ ਬੇਨਤੀ ਕਰਦੇ ਵੀ ਇਹ ਤੁਰਕਾਂ ਨੇ ਆ ਕੇ ਹਿੰਦੁਸਤਾਨ ਦੇ ਉੱਤੇ ਜਾਂ ਕਬਜ਼ਾ ਕਰ ਲਿਆ, ਰੀਤਾਂ ਬਦਲਤੀਆਂ, ਧਰਮਾਂ ਨੂੰ ਬਦਲਣ ਲੱਗ ਪਏ, ਸੋ ਸਾਰੀ ਦੁਨੀਆ। ਮਹਾਰਾਜ ਕਹਿੰਦੇ ਮੈਂ ਇਹ ਚਾਹੁੰਦਾ ਕਿ ਸਾਰੇ ਧਰਮ ਆਜ਼ਾਦ ਰਹਿਣ, ਹਰੇਕ ਨੂੰ ਆਪੋ ਆਪਣੇ ਧਰਮ ਕਮਾਉਣ ਦੀ ਖੁੱਲ੍ਹ ਹੋਣੀ ਚਾਹੀਦੀ। ਇੱਕ ਧਰਮ ਵਾਲਾ ਦੂਜੇ 'ਤੇ ਗਲਬਾ ਪਾ ਲੈਂਦਾ ਵੀ ਇਹਦੇ ਧਰਮ ਨੂੰ ਖਤਮ ਕਰੀਏ, ਇਹ ਉਹ ਧਰਮ ਦੀ ਗੱਲ ਛੱਡ ਕੇ ਇੱਕ ਦੂਜੇ ਧਰਮ ਨੂੰ ਖਤਮ ਕਰਨ 'ਤੇ ਹੀ ਜੀਵ ਲੱਗ ਜਾਂਦੇ ਆ। ਚਾਹੀਦਾ ਤਾਂ ਅਸੀਂ ਆਪੋ ਆਪਣੀ ਥਾਈਂ ਸਾਰੇ ਖੁਸ਼ ਰਹਿੰਦੇ, ਪ੍ਰਫੁੱਲਤ ਹੁੰਦੇ, ਪਿਆਰ ਕਰਦੇ, ਹਰੇਕ ਦਾ ਆਪੋ ਆਪਣਾ ਧਰਮ ਹੈ, ਹਰੇਕ ਨੂੰ ਆਪਣਾ ਧਰਮ ਪਿਆਰਾ ਹੁੰਦਾ ਜਿੰਨਾ ਸਾਨੂੰ ਹੈ, ਜਿੰਨੇ ਸਾਨੂੰ ਮਹਾਰਾਜ ਪਿਆਰੇ ਆ, ਇਹਨੇ ਹਰੇਕ ਨੂੰ ਆਪੋ ਆਪਣੇ ਧਰਮੀ ਜਿਹੜੇ ਅਵਤਾਰ ਆ, ਅਵਤਾਰ ਪਿਆਰੇ ਆ, ਦੂਜਿਆਂ ਨੂੰ ਪੈਗੰਬਰ ਪਿਆਰੇ ਆ। ਅਸੀਂ ਕਹਿੰਦੇ ਸਾਰੇ ਹੀ ਆਪੋ ਆਪਣੇ ਧਰਮ 'ਚ ਖੁਸ਼ ਰਹਿਣ ਅਤੇ ਆਪਣੇ ਮਜ਼ਹਬ ਦੇ ਮੁਤਾਬਕ ਭਗਤੀ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਕਰਨ। ਪਰ ਮਹਾਰਾਜ ਕਹਿੰਦੇ ਸਾਡੀ ਕੀ ਸ਼ਕਤੀ ਆ, ਹੁਣ ਅਸੀਂ ਕੀ ਕਰ ਸਕਦੇ ਹਾਂ ਇਹਦੇ ਅੱਗੇ, ਤਾਂ ਤੁਸੀਂ ਹੀ ਐਂ ਕਰਤਾ ਹੁਣ। ਚਾਰੇ ਕੁੰਟ ਸਲਾਮ ਕਰ ਹੈਗੇ, ਘਰ ਘਰ ਸਿਫਤ ਤੁਮਾਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨਮਸਕਾਰ ਕਰਨੀ ਛੱਡ ਕੇ ਚਾਰੇ ਪਾਸੇ ਚਾਰੇ ਦਿਸ਼ਾ ਜੀਵ ਹੁਣ ਆਪ ਜੀ ਨੂੰ ਸਲਾਮਾਂ ਲੇਖਮ ਕਰਿਆ ਕਰਨਗੇ। ਦੇਖੋ ਰੱਬ ਨਾਲ ਵੀ ਮਾੜਾ ਮੋਟਾ ਹੋ ਰਿਹਾ ਮਹਾਰਾਜ ਦਾ ਹੁਣ ਵਿਚਾਰ ਸਾਂਝਾ, ਵੀ ਇਹ ਹੁਣ ਤੁਸੀਂ ਕੀ ਕਰਤਾ। ਚੰਗੇ ਭਲੇ ਨਮਸਕਾਰ ਕਰਦੇ ਹੁੰਦੇ ਸੀ ਪਹਿਲਾਂ, ਨਮੋ ਕਰਦੇ ਹੁੰਦੇ ਸੀਗੇ, ਆਹ ਹੁਣ ਸਲਾਮਾਂ ਲੇਖਮ ਸ਼ੁਰੂ ਕਰਾਤਾ ਉੱਥੇ, ਅਤੇ ਉਸਤਤੀ ਸ਼ਬਦ ਛੱਡ ਕੇ ਘਰ ਘਰ ਦੇ ਵਿੱਚ ਤੁਹਾਡੀ ਸਿਫਤ ਕਰਨਗੇ। ਇਹ ਗੱਲਾਂ ਸੁਣ ਕੇ ਪਰਮੇਸ਼ੁਰ ਨੇ ਆਕਾਸ਼ਬਾਣੀ ਦੁਆਰਾ ਬਚਨ ਕਿਹਾ, ਆਪ ਕੀ ਚਾਹੁੰਦੇ ਹੋ, ਤੁਹਾਡੀ ਕੀ ਤਮੰਨਾ। ਉਸ ਵੇਲੇ ਹਿੰਦੂ ਧਰਮ ਦਾ ਖਾਤਮਾ ਹੁੰਦਾ ਵੇਖ ਕੇ ਮਹਾਰਾਜ ਨੇ ਬਚਨ ਕੀਤਾ, ਤੀਰਥ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੈ ਦਿਹਾੜੀ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ ਬਚਨ, ਇਸ ਕਲਯੁਗ ਰੂਪ ਦਿਹਾੜੀ ਵਿੱਚ, ਮਨੁੱਖਾ ਦੇਹ ਰੂਪ ਦਿਹਾੜੀ ਵਿੱਚ ਹਿੰਦੂਆਂ ਨੂੰ ਤੀਰਥ ਯਾਤਰਾ ਕਰਨੀ, ਸਿਮਰਤੀਆਂ ਸ਼ਾਸਤਰਾਂ ਦਾ ਪਾਠ ਕਰਨਾ, ਪੁੰਨ ਸਮੇਂ ਪੁੰਨ ਕਰਨਾ ਅਤੇ ਦਾਨ ਹਮੇਸ਼ਾ ਇਤਿਆਦਿਕ ਸ਼ੁਭ ਕਰਮਾਂ ਦਾ ਲਾਭ ਕੁਛ ਦਿਹਾੜੇ ਤਾਂ ਮਿਲਦਾ ਰਹੇ। ਇਹ ਬਿਲਕੁਲ ਹੀ ਇਹਨਾਂ ਨੂੰ ਥੱਲੇ ਦੱਬੀ ਜਾਂਦੇ ਸਾਰੇ ਜਾਂ ਇਹਨਾਂ ਧਰਮ ਖਤਮ ਹੋ ਜੂਗਾ ਇਸ ਤਰ੍ਹਾਂ ਤਾਂ। ਫਿਰ ਪਰਮੇਸ਼ੁਰ ਨੇ ਕਿਹਾ ਇਸੇ ਤਰ੍ਹਾਂ ਹੀ ਹੋਵੇਗਾ, ਪਰ ਤੁਸੀਂ ਕੀ ਚਾਹੁੰਦੇ ਹੋ। ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ, ਨਾਨਕ ਨਾਮ ਮਿਲੇ ਵਡਿਆਈ, ਮੇਕਾ ਘੜੀ ਸੰਭਾਲੀ। ਸਤਿਗੁਰੂ ਕਥਨ ਕਰਦੇ ਮੈਨੂੰ ਨਾਮ ਦੀ ਵਡਿਆਈ ਮਿਲੇ, ਲਾ ਕੇ ਮੈਂ ਮੇਕਾ ਹੁੰਦਾ ਇੱਕ ਇੱਕ ਘੜੀ ਨਾਮ ਨੂੰ ਯਾਦ ਕਰਦਾ ਰਹਾਂ। ਸੋ ਇਸ ਕਰਕੇ ਪਰਮੇਸ਼ੁਰ ਜੀ ਨੇ ਉਦੋਂ ਇਹ ਬੇਨਤੀ ਮਹਾਰਾਜ ਜਿਹੜੀ ਕੀਤੀ ਸੀ, ਕਿਉਂ ਗੁਰੂ ਨਾਨਕ ਸਾਹਿਬ ਅਦਵੈਤ ਮਤ 'ਚ ਨੇ, ਕਿਸੇ ਨਾਲ ਈਰਖਾ ਨਹੀਂ ਹੈ ਮਹਾਰਾਜ ਦੀ। ਸਤਿਗੁਰੂ ਇਹ ਚਾਹੁੰਦੇ ਆ ਵੀ ਸਾਰੇ ਆਪੋ ਆਪਣੇ ਧਰਮ 'ਚ ਪ੍ਰਫੁੱਲਤ ਹੋਣ, ਖੁਸ਼ ਰਹਿਣ। ਜੇ ਇੱਕ ਧਰਮ ਵਾਲਾ ਦੂਜੇ ਧਰਮ 'ਤੇ ਦਬਾਅ ਪਾਉਂਦਾ ਉਹ ਚੰਗਾ ਨਹੀਂ ਮੰਨਦੇ। ਉਦੋਂ ਦੀ ਅਰਦਾਸ ਕੀਤੀ ਹੋਈ ਹੌਲੀ ਹੌਲੀ, ਫਿਰ ਇਹ ਪਰਮੇਸ਼ੁਰ ਕਹਿੰਦੇ ਹਲੇ ਤਾਂ ਇਸੇ ਤਰ੍ਹਾਂ ਹੀ ਹੋਵੇਗਾ, ਫਿਰ ਸਮਾਂ ਪਾ ਕੇ ਹੋਵੇਗਾ। ਫਿਰ ਪੰਜਵੇਂ ਸਰੂਪ 'ਚ ਸ਼ਹੀਦੀ ਪਾਈ, ਨੌਵਿਆਂ 'ਚ ਪਾਈ, ਛੇਵਿਆਂ ਵੇਲੇ ਥੋੜ੍ਹਾ ਡੰਡਾ ਖੜਕਾਇਆ, ਦਸਵੇਂ ਸਰੂਪ ਵੇਲੇ ਆ ਕੇ ਫਿਰ ਹੋਰ, ਫਿਰ ਹੌਲੀ ਹੌਲੀ ਕਰਦਿਆਂ ਕਰਦਿਆਂ ਫਿਰ ਜਾ ਕੇ ਪ੍ਰਫੁੱਲਤ ਸਾਰੇ ਧਰਮਾਂ ਨੂੰ ਮਹਾਰਾਜ ਨੇ ਕੀਤਾ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ, ਨਹੀਂ ਤਾਂ ਫਿਰ ਸਾਰਿਆਂ ਦਾ ਬੁਰਾ ਹਾਲ ਕਰ ਦੇਣਾ ਸੀ। ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਇੰਨੋ ਬੜੋ ਕਲੂ ਮਹਿ ਸਾਕਾ। ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇਹ ਅਰਦਾਸ ਪਰਮੇਸ਼ੁਰ ਅੱਗੇ ਜੋ ਕੀਤੀ ਉਹ ਸ਼ਬਦ ਵਿੱਚ ਦੱਸਿਆ ਆਪਾਂ ਨੇ।